प्रसाद जप आदि सच जुगाद सच है भी सच नानक होसी भी सच आदि सच जुगाद सच है भी सच नानक होसी भी सच। तू आप सो सोना लगता है, बहुत सोना लगता है। तू आप सो जग मोहे जिन्हें अपने लड़ लाना है, जिन्हें परले पासे खड़ना है, उन्हें आप मोह लेंदे है, दूजियां ले माया नू हुकम करता है कि इन्हें तुसी मोह तू मोह लो। तू आपे सोहे आपे जग मोहे, तू आपे सोहे आपे जग मोहे। तू आपे सोहे आपे जग मोहे, तू आपे सोहे आपे जग मोहे। जिन्हें पार करना है उन्होंने इकट्ठे कर लेंदा है, माया जिन्हें माया विच पाना है उन्होंने उधर इकट्ठे कर देंदा है, जिन्हें अपने देश बुलाना है उन्होंने इधर ले आना, जिन्हें अपने देश लेके जाना उन्होंने मोह लेंदा है। तू आपे नदरी जगत परोवे, ते जिन्ना ते मेर ती निगाह हुई उन्हां नूं इकट्ठे परो लैंदा इकट्ठे। तू आपे नदरी जगत परोवे, तू आपे नदरी जगत परोवे। जी जो हमने शब्द पढ़े जा रहे से, मन मेरे करते नू सलाह, ओदी सेवा करनी है ते सेवा ना सेवा ते सदा सुख पाया, गुरमुख सहज समानया, सेवा ते उन्हां नूं इकट्ठे करके फिर अपनी सेवा लाउंदा है तो सदा सुख पाउंदे ते फिर तेरे विच समा जांदे। सेवा ते सदा सुख पाया, गुरमुख सहज समावणिया, नानक नाम वसै कट अंतर, नानक नाम वसै कट अंतर,
नानक नाम वसै कट अंतर।
तू आपे वेख वेखावनिया, तू आपे वेख
वेखावनिया,
तू सब नू देखदा है, तू भावें दिसदा नहीं पर तू सब नू देख रहे। वो वेखे ओना नदर न आवे, बहुत आए विडान विडान आश्चर्य। वो वेखे आपन महाराज देख रहे हैं, चार च फेरे बारों में ते अंदरों में चार च फिर ते हेठों उपरों। ओ वेखे ओना नदर न आवे, बहुत आए वेडान नानक नाम वसै कट अंतर, आपे वेख वेखावने। ते फिर अपना आप अंदर दिखाता है, अपना आप जाहिर करता है अंदर, जिद ते नजर करे। आपे वेख वेखावने, आपे वेख वेखावनिया, आपे वेख वेखावनिया,
we're all
ਵੇਖ ਵਾਹਿਗੁਰੂ, 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 ਵੇਖ ਵਾਹਿਗੁਰੂ,
ਸੋਨਾ ਮੁਖ ਦਿਖਾਈ, ਲਾਲ ਵੇ ਸੋਨਾ ਮੁਖ ਦਿਖਾਈ, ਸੋਨਾ ਮੁਖ ਦਿਖਾਈ, ਲਾਲ ਵੇ ਸੋਨਾ ਮੁਖ ਦਿਖਾਈ, ਸੋਨਾ ਮੁਖ ਦਿਖਾਈ, ਲਾਲ ਵੇ ਸੋਨਾ ਮੁਖ ਦਿਖਾਈ।
ਜਿਸ ਸੁਰਤੀ ਨਾਲ ਅੰਦਰ ਨਾਮ ਨੂੰ ਸੁਰਤੀ ਵਿੱਚ ਵਾਹਿਗੁਰੂ ਰੱਖੋ। ਸੁਰਤੀ ਸੁਰਤ ਸਮਾਈ, ਸੁਰਤੀ ਸੁਰਤ ਸਮਾਈ। ਜਿਹੜੀ ਨਾਮ ਜਪਦੀ ਸੁਰਤੀ, ਉਹ ਜਿੱਥੇ ਸੁਰਤੀ ਲੱਗੀ ਹੈ ਉਹਦੇ ਵਿੱਚ ਸਮਾ ਜਾ। ਸੁਰਤੀ ਸੁਰਤ ਸਮਾਈ ਲਾਲਵੇ, ਸੁਰਤੀ ਸੁਰਤ ਸਮਾਈ, ਸੁਰਤੀ ਸੁਰਤ ਸਮਾਈ ਲਾਲਵੇ, ਸੁਰਤੀ ਸੁਰਤ ਸਮਾਈ। ਸੁਰਤੀ ਸੁਰਤ ਸਮਾਈ ਲਾਲਵੇ, ਸੁਰਤੀ ਸੁਰਤ ਸਮਾਈ, ਸੁਰਤੀ ਸੁਰਤ ਸਮਾਈ ਲਾਲਵੇ, ਸੁਰਤੀ ਸੁਰਤ ਸਮਾਈ। ਅੱਜ ਹੋਰ ਸੰਗਤ ਇੰਗਲੈਂਡ ਤੋਂ ਆਈ ਹੈ ਦਰਸ਼ਨ ਦੇਣ, ਬਹੁਤ ਪਿਆਰੀਆਂ ਜੀਆਂ ਪ੍ਰੇਮ ਭਿੱਜੀਆਂ ਰੂਹਾਂ ਹਨ ਜੀ ਆਇਆਂ ਨੂੰ, ਸਾਰੀ ਸੰਗਤ ਨੂੰ, ਇਕੱਲੇ ਇਕੱਲੇ ਪ੍ਰਾਣੀ ਨੂੰ ਜੀ ਆਇਆਂ ਨੂੰ, ਜੀ ਆਇਆਂ ਜੀ ਆਇਆਂ। ਮੀਆਂ ਮਿੱਠੂ ਨੂੰ ਹਜ਼ਰਤ ਅਬਦੁਲ ਰਹਿਮਾਨ ਸਾਹਿਬ, ਜੋ ਮੀਆਂ ਮਿੱਠੂ ਦੇ ਪੀਰ ਹਨ, ਉਹ ਲੈ ਕੇ ਆਏ ਹਨ ਮਹਾਰਾਜ ਜੀ ਹੋਰਾਂ ਕੋਲ ਕੇ, ਚੱਲ ਤੈਨੂੰ ਬਖਸ਼ਵਾ ਲਿਆਵਾਂ, ਤੇਰੇ ਅੰਦਰ ਗੁਰੂ ਨਾਨਕ ਲਈ ਚੰਗਾ ਖਿਆਲ ਨਹੀਂ ਆਇਆ, ਚੱਲ ਤੈਨੂੰ ਬਖਸ਼ਵਾ ਲਿਆਵਾਂ। ਅਤੇ ਇੱਥੇ ਬਾਗ ਵਿੱਚ ਆਏ ਹਨ ਦੋਵੇਂ। ਹੁਣ ਜਦੋਂ ਮੀਆਂ ਮਿੱਠੂ ਨੂੰ ਨਾਮ ਦੇ ਦਰਸ਼ਨ ਕਰਾਏ ਅਤੇ ਮੀਆਂ ਮਿੱਠੂ ਦੇ ਨੇਤਰ ਖੁੱਲ੍ਹ ਪਏ, ਚਰਨਾ 'ਤੇ ਟਹਿ ਪਿਆ ਕਿ ਆਪਣਾ ਬਣਾ ਲਓ, ਭੁੱਲ ਗਿਆ ਕਿ ਮੈਂ ਮੁਸਲਮਾਨ ਹਾਂ, ਸਾਰੇ ਹੰਕਾਰ ਜਾਂਦੇ ਰਹੇ, ਉਹਦੇ 'ਤੇ ਟੁੱਟ ਪਿਆ ਸੀ ਨਾ, ਉਹ ਟੁੱਟ ਪਿਆ ਸੀ। ਫਿਰ ਸ਼ੇਖ ਅਬਦੁਲ ਰਹਿਮਾਨ, ਜੋ ਚੋਟੀ ਦਾ ਫਕੀਰ ਹੈ ਅਤੇ ਬਹੁਤ ਵੱਡਾ ਪੀਰ ਹੈ ਉਹਨਾਂ ਦਿਨਾਂ 'ਚ, ਉਹ ਉੱਠਿਆ, ਉਸਨੇ ਮਹਾਰਾਜ ਜੀ ਹੋਰਾਂ ਦੇ ਮੁਬਾਰਕ ਹੱਥ ਆਪਣੇ ਹੱਥਾਂ ਵਿੱਚ ਬਹੁਤ ਅਦਬ ਨਾਲ ਲਿਆ, ਪਿਆਰ ਨਾਲ ਬਲੋਸਿਆ ਅਤੇ ਫਿਰ ਉਹਨੂੰ ਚੁੰਮਿਆ, ਆਪਣੀਆਂ ਅੱਖਾਂ 'ਤੇ ਲਾਇਆ, ਆਪਣੇ ਮਸਤਕ 'ਤੇ ਲਾਇਆ, ਫਿਰ ਮਹਾਰਾਜ ਜੀ ਹੋਰਾਂ ਦੇ ਚਰਨ ਚੁੰਮੇ ਅਤੇ ਆਖੇ, ਨਾਨਕ ਤੂੰ ਅੱਲਾ ਹੈ, ਤੂੰ ਅੱਲਾ। ਇੱਥੇ ਵੀਕ ਪ੍ਰਾਣੀ ਹੋਰ ਬੈਠੇ ਹਨ, ਉਹਨਾਂ ਵਿੱਚ ਇੱਕ ਖੱਤਰੀ ਅਤੇ ਇੱਕ ਬ੍ਰਾਹਮਣ ਦੋਵੇਂ ਇਕੱਠੇ ਬੈਠੇ ਹਨ ਮਹਾਰਾਜ ਜੀ ਹੋਰਾਂ ਤੋਂ ਥੋੜ੍ਹਾ ਹਟ ਕੇ। ਹੁਣ ਮੀਆਂ ਮਿੱਠੂ ਔਰ ਹਜ਼ਰਤ ਅਬਦੁਲ ਰਹਿਮਾਨ ਚਲੇ ਜਾਂਦੇ ਹਨ ਆਪਣੇ ਡੇਰੇ ਨੂੰ। ਖੱਤਰੀ ਬ੍ਰਾਹਮਣ ਨੂੰ ਆਖਦਾ ਹੈ ਕਿ ਪੰਡਿਤ ਜੀ ਡਿੱਠਾ ਜੀ, ਚਾਰ ਸਦੀਆਂ ਹੋ ਗਈਆਂ ਪਠਾਣਾਂ ਨੂੰ ਹਿੰਦੁਸਤਾਨ 'ਤੇ ਰਾਜ ਕਰਦਿਆਂ, ਪਰ ਅੱਜ ਤੱਕ ਕਿਸੇ ਮੁਹੰਮਦੀ ਨੇ ਕਿਸੇ ਹਿੰਦੂ ਨੂੰ ਇਸ ਤਰ੍ਹਾਂ ਨਹੀਂ ਸਤਿਕਾਰਿਆ ਸੀ। ਪਿਛਲੇ 4 ਸਦੀਆਂ ਵਿੱਚ ਕੋਈ ਮੁਹੰਮਦੀ ਕਿਸੇ ਹਿੰਦੂ ਅੱਗੇ ਨਿਭਿਆ ਨਹੀਂ ਸੀ, ਇਸ ਤਰ੍ਹਾਂ ਨਿਭਣਾ ਤਾਂ ਸੋਚ ਵੀ ਨਹੀਂ ਸਕਦੇ ਸੀ। ਨਾਨਕ ਸੁਣਿਆ ਸੀ ਕਿ ਕੋਈ ਵੱਡਾ ਫਕੀਰ ਪ੍ਰਗਟ ਹੋਇਆ ਹੈ, ਫਕੀਰ ਹੀ ਨਹੀਂ ਇਹ ਕੋਈ ਸ਼ੈ ਹੈ, ਇਹ ਕੋਈ ਵੱਡੀ ਸ਼ੈ ਹੈ, ਵੱਡੀ ਸ਼ੈ ਹੈ। ਲੱਗਦਾ ਹੈ ਧਰਤੀ 'ਤੇ ਐਸਾ ਰੰਗ ਜਮਾਏਗਾ ਕਿ ਮਲੇਸ਼ ਸਭਾ ਉੱਠ ਜਾਏਗੀ। ਅਤੇ ਪੰਡਿਤ ਜੀ ਨਾ ਖੱਤਰੀਆਂ ਵਿੱਚ ਬਲ ਰਿਹਾ, ਨਾ ਪੰਡਤਾਂ ਵਿੱਚ ਕੋਈ ਸੱਤਿਆ ਰਹੇ, ਨਾ ਪੰਡਤਾਂ ਵਿੱਚ ਕੋਈ ਤਪ ਰਿਹਾ, ਨਾ ਕੋਈ ਵਿੱਦਿਆ ਰਹੀ, ਨਾ ਸ਼ੀਲ ਰਿਹਾ, ਨਾ ਗਿਆਨ ਰਿਹਾ, ਨਾ ਉਹਨਾਂ ਦੇ ਵਿੱਚ ਕੋਈ ਤਾਕਤ ਰਹੀ, ਅਤੇ ਖੱਤਰੀ ਵੀ ਆਪਣਾ ਬਲ ਹਾਰ ਬੈਠੇ, ਐਸ਼ੋ ਅਸ਼ਰਿਤ ਵਿੱਚ ਬਹਿ ਗਏ। 2 ਸਦੀਆਂ ਇਹਨਾਂ ਕੰਮਾਂ 'ਚ ਲੰਘੀਆਂ ਅਤੇ ਪਠਾਣਾ ਨੇ ਆ ਕੇ ਨੱਪ ਲਿਆ, ਅਤੇ ਹੁਣ ਪਠਾਣਾ ਨੂੰ 4 ਸਦੀਆਂ ਹੋ ਗਈਆਂ ਰਾਜ ਕਰਦੇ। ਇਹਨਾਂ ਦੇ ਆਉਣ ਤੋਂ ਪਹਿਲਾਂ ਹਿੰਦੂ ਲੋਕ ਸੁੱਕਾ ਹੋਇਆ ਦਰਖਤ ਇਸ ਤਰ੍ਹਾਂ ਦੇ ਹੋ ਗਏ ਸਨ ਜਿਸ ਤਰ੍ਹਾਂ ਕੋਈ ਦਰਖਤ ਸੁੱਕਾ ਹੋਇਆ ਹੁੰਦਾ। ਆਤਮਕ ਬਲ ਨਾਲ ਹਰੇ ਰਹੀਦਾ ਹੈ, ਉਹਨਾਂ ਵਿੱਚੋਂ ਆਤਮਕ ਬਲ ਖਤਮ ਹੋ ਗਿਆ ਸੀ, ਉਹ ਸੁੱਕ ਗਏ, ਪਠਾਣਾਂ ਦੀ ਹਨੇਰੀ ਆਈ ਅਤੇ ਉਹ ਦਰਖਤ ਮੂਲੋਂ ਹੀ ਟਹਿ ਪਿਆ ਅਤੇ ਮੁੜ ਕਦੇ ਉੱਠਿਆ ਹੀ ਨਾ। ਜੇ ਪੰਡਤਾਂ ਵਿੱਚ ਧਰਮ ਰਹਿੰਦਾ, ਖੱਤਰੀਆਂ ਵਿੱਚ ਲੜਨ ਦੀ ਤਾਕਤ ਰਹਿੰਦੀ, ਅਤੇ ਪਠਾਣ ਆਪਣੇ 'ਤੇ ਹਾਵੀ ਨਾ ਹੁੰਦੇ। ਬਾਹਮਣ ਕਹਿੰਦਾ ਜੀ ਉਹ ਤਾਂ ਗੱਲ ਠੀਕ ਹੈ, ਪਰ ਇਹ ਨਾਨਕ ਹਿੰਦੂ ਹੈ, ਹਿੰਦੂਆਂ ਦੇ ਘਰ ਪੈਦਾ ਹੋਇਆ ਹੈ, ਪਰ ਇਹਨੇ ਨਾਲ ਮੁਸਲਮਾਨ ਰਬਾਬੀ ਰੱਖਿਆ ਹੋਇਆ, ਰਬਾਬੀ ਮੁਸਲਮਾਨ ਰੱਖਿਆ ਹੋਇਆ ਹੈ, ਕੋਈ ਜਨੇਊ ਨਹੀਂ ਪਹਿਨਦਾ, ਖਾਣ ਪੀਣ ਦੀ ਸਭ ਖੁੱਲ੍ਹ ਰੱਖੀ ਹੈ, ਕੋਈ ਮੰਗਲਵਾਰ ਦਾ ਵਰਤ ਨਹੀਂ, ਕੋਈ ਸ਼ਨਿਚਰਵਾਰ ਦਾ ਵਰਤ ਨਹੀਂ, ਕੋਈ ਵੀਰਵਾਰ ਦਾ ਵਰਤ ਨਹੀਂ, ਸਭ ਖੁੱਲ੍ਹਾਂ ਦੇ ਛੱਡੀਆਂ ਹਨ, ਅਤੇ ਲੰਮੇ ਲੰਮੇ ਵਾਲ ਰੱਖੇ ਹੋਏ ਸੀ। ਇਹ ਕੋਈ ਹਿੰਦੂਆਂ ਦਾ ਕੰਮ ਹੈ? ਅਤੇ ਨਾਲੇ ਕਦੇ ਅੱਧਾ ਵੇਸ ਹਿੰਦੂਆਂ ਦਾ ਕਰ ਲੈਂਦਾ, ਅੱਧਾ ਮੁਸਲਮਾਨਾਂ ਦਾ ਕਰ ਲੈਂਦਾ, ਕਦੇ ਅੱਧਾ ਫਕੀਰਾਂ ਦਾ ਕਰ ਲੈਂਦਾ, ਅੱਧਾ ਗ੍ਰਸਤੀਆਂ ਦਾ ਕਰ ਲੈਂਦਾ। ਇਹ ਕਿਹੋ ਜਿਹਾ ਫਕੀਰ? ਖੱਤਰੀ ਕਹਿੰਦਾ, ਪੰਡਿਤ ਜੀ ਇਸ ਤਰ੍ਹਾਂ ਕਰਕੇ ਉਹ ਫਕੀਰਾਂ ਨੂੰ, ਜੋਗੀਆਂ ਨੂੰ ਮਜ਼ਾਕ ਕਰਦੇ ਹਨ। ਜੇ ਆਪਾਂ ਨਹੀਂ ਸੋਚ ਸਕਦੇ ਕਿ ਮਹਾਰਾਜ ਜੀ, ਕਿਉਂਕਿ ਸੱਚ ਸਨ, ਨਿਰੋਲ ਸੱਚ, ਨਿਰੋਲ ਸੱਚ, ਇਸ ਲਈ ਕੋਈ ਡਰ ਨਹੀਂ ਸੀ। ਆਪਾਂ ਸੋਚੀਏ ਕਿ ਜੇ ਕੋਈ ਇੱਥੇ ਚੋਲਾ ਪਾ ਕੇ ਉੱਪਰੋਂ ਦੀ ਟਾਈ ਲਾ ਲਵੇ, ਇੱਕ ਪੈਰ ਵਿੱਚ ਸਨੋ ਸ਼ੂ ਪਾ ਲਵੇ, ਸਨੋ ਬੂਟ, ਇੱਕ ਵਿੱਚ ਚੱਪਲ ਪਾ ਲਵੇ, ਅਸਚਰਜ। ਕਦੇ ਇੱਕ ਬਾਂਹ ਟੰਗ ਲੈਣੀ, ਇੱਕ ਥੱਲੇ ਤੱਕ ਰੱਖਣੀ, ਕਦੇ ਕੁਛ, ਕਦੇ ਕੁਛ ਟੰਗ, ਕਦੇ ਉੱਪਰ ਮੁਸਲਮਾਨੀ ਰੰਗ ਦਾ ਚੋਲਾ, ਹਰੇ ਰੰਗ ਦਾ, ਥੱਲੇ ਹਿੰਦੂਆਂ ਵਾਲੇ ਰੰਗ ਦੇ ਚਾਦਰ ਬੰਨ ਲੈਣੀ। ਖੱਤਰੀ ਕਹਿੰਦਾ, ਮਜ਼ਾਕ ਕਰਦੇ ਕਿ ਤੁਸੀਂ ਫਕੀਰ ਨਹੀਂ ਹੋ, ਨਾ ਹਿੰਦੂ ਕੋਈ ਫਕੀਰ ਹੈ, ਨਾ ਮੁਸਲਮਾਨ ਫਕੀਰ ਹੈ, ਤੁਸੀਂ ਅੱਧ ਵਰਤੇ ਹੋ, ਨਾ ਇੱਧਰ ਹੋ ਨਾ ਉੱਧਰ ਹੋ, ਅਤੇ ਤੁਸੀਂ ਦੁਨੀਆ ਨੂੰ ਕੀ ਤਾਰੋਗੇ, ਤੁਸੀਂ ਤਾਂ ਆਪ ਹੀ, ਤੁਹਾਡਾ ਤਾਂ ਆਪਣਾ ਹੀ ਆ ਹਾਲ ਹੈ। ਅਤੇ ਉਹ ਮਜ਼ਾਕ ਕਰਦੇ ਹਨ, ਪੰਡਿਤ ਜੀ ਮੈਂ ਉਹਨਾਂ ਬਾਰੇ ਕੀ ਗੱਲ ਕਰ ਸਕਦਾ, ਮੈਨੂੰ ਤਾਂ ਜਾਪਦਾ ਹੈ ਕਿ ਉਹ ਕਾਰਕ ਹਨ। ਜੇ ਕਾਰਕ ਰੂਹਾਂ ਹੁੰਦੀਆਂ, ਕਿਸੇ ਦਿਨ ਵਿਚਾਰਨਗੇ। ਬਹੁਤੇ ਸੰਤਾਂ ਭਗਤਾਂ ਨੂੰ ਆ ਕੇ ਤਪੱਸਿਆ ਕਰਨੀ ਪੈਂਦੀ ਹੈ, ਫਿਰ ਉਹਨਾਂ ਵਿੱਚੋਂ ਪਰਮਾਤਮਾ ਦੀ ਸ਼ਕਤੀ, ਜਿੰਨੀ ਜਿੰਨੀ ਪਰਮਾਤਮਾ ਬਖਸ਼ਿਸ਼ ਕਰਦਾ ਹੈ, ਉਹ ਵਰਤਦੇ। ਪਰ ਕਾਰਕ ਰੂਹਾਂ ਉਹ ਹੁੰਦੀਆਂ ਜਿਹੜੀਆਂ ਤੁਰ ਦਰਗਾਹਾਂ ਭੇਜੀਆਂ ਹੁੰਦੀਆਂ, ਅਤੇ ਉਹਨਾਂ ਨੂੰ ਆ ਕੇ ਕੋਈ ਭਗਤੀ ਨਹੀਂ ਕਰਨੀ ਪੈਂਦੀ। ਉਤਾਰਨ ਆਉਂਦੀਆਂ ਹਨ ਦੁਨੀਆ ਨੂੰ। ਖੱਤਰੀ ਕਹਿੰਦਾ, ਜੀ ਮੈਨੂੰ ਤਾਂ ਜਾਪਦਾ ਹੈ ਕਾਰਕ ਹਨ ਅਤੇ ਸਮਰੱਥ ਹਨ। ਸਮਰੱਥ ਦੀ ਕੀ ਗੱਲ ਕਰਨੀ ਹੈ? ਸੂਰਜ ਸਮਰੱਥ ਹੈ, ਉਸਦੀ ਧੁੱਪ ਚੰਗੀਆਂ ਮੰਦੀਆਂ ਜਗ੍ਹਾ 'ਤੇ ਪੈਂਦੀ ਹੈ, ਪਰ ਧੁੱਪ ਕਦੇ ਮੈਲੀ ਨਹੀਂ ਹੁੰਦੀ। ਅੱਗ ਸਮਰੱਥ ਹੈ, ਉਸ ਵਿੱਚ ਚੰਗਾ ਮੰਦਾ ਜੋ ਵੀ ਪਾਓ ਭਸਮ ਕਰ ਦਿੰਦੀ ਹੈ, ਪਰ ਅੱਗ ਮੈਲੀ ਨਹੀਂ ਹੁੰਦੀ। ਇਹਨਾਂ ਗੱਲਾਂ ਨਾਲ ਜੋ ਤੁਸੀਂ ਦੱਸਦੇ ਹੋ, ਇਹਨਾਂ ਗੱਲਾਂ ਨਾਲ ਨਾਨਕ ਜੀ ਨੂੰ ਕੀ ਫਰਕ ਪੈਂਦਾ ਹੈ? ਉਹ ਤਾਂ ਦੁਨੀਆ ਨੂੰ ਮਜ਼ਾਕ ਕਰਦੇ ਹਨ, ਫਕੀਰਾਂ, ਜੋਗੀਆਂ, ਸਿੱਧਾਂ ਨੂੰ। ਕਹਿਣ ਲੱਗਾ ਕਿ ਬ੍ਰਾਹਮਣ ਕਹਿਣ ਲੱਗਾ ਕਿ ਆਖਦੇ ਹਨ ਕਿ ਬੁੱਤ ਪ੍ਰਸਤੀ ਨਾ ਕਰੋ, ਠਾਕਰਾਂ ਦੀ ਪੂਜਾ ਨਾ ਕਰੋ, ਜੇ ਠਾਕਰ ਹੀ ਸੁੱਟ ਦਈਏ ਤਾਂ ਹਿੰਦੂ ਧਰਮ ਰਹਿ ਕੀ ਗਿਆ? ਫਿਰ ਆਖਦੇ ਹਨ ਕਿ ਤੁਸੀਂ ਠਾਕਰਾਂ ਦੀ ਪੂਜਾ ਕਰਦੇ ਹੋ, ਨਹਾਉਂਦੇ ਹੋ, ਇਹਨਾਂ ਨੂੰ ਆ ਕਰਦੇ ਹੋ, ਇਹੀ ਤਾਂ ਸਾਡਾ ਧਰਮ ਹੈ। महाराज जी मरदाना ते बाला बैठे सुन रहे हैं ते महाराज जी होरां देखिया कि इन्हां दोवां विचारियां विच ताकत नहीं है कि कोल आके सवाल करन दी ते इस करके महाराज जी उन्हां नूं सुना के मरदाने नूं कहिंदे कहिंदे मरदाने तैनूं पता है कि जो अज दे हिंदू हन बोधियां वाले ये हमेशा ही इस तरह नहीं सन दो हजार साल पहला उस वेले महाराज जी अज ते 26 सदियां हो गई उदों 2000 साल हुए महाराज जी कहिंदे 2000 साल पहला महात्मा बुद्ध जदों होया ते वो पहला पुरश से बहुत उच्चे आचरण वाला से वो कहिंदा से किसी दा दिल ना दिखाओ उसके चेले भी पले कोई माड़ा काम नहीं करते सन आचरण उच्चा सी पर बुद्ध नू परमात्मा बारे ज्ञान नहीं होया उसनू आत्मा का ज्ञान होया सी पर परमात्मा बारे कोई ज्ञान नहीं इसलिए उसने खुल के परमात्मा बारे ना ते हाँ विच गल कीती ते ना ना विच गल कीती क्योंकि उसनू खुद नहीं सी पता ते जदों बुद्ध निचोला छड्डिया महाराज जी मरदाने नू दस रहे हैं उस पंडित नू सुना के क्योंकि महाराज जी जानते हैं कि पंडित उन्होंने अगे आया तो बहुत कमजोर है गल नहीं कर सकेगा तो कहते जदों महात्मा बुद्ध ने शरीर छड्डिया तो उहदे चेलियां ते बहुत मुश्किल आ गई क्योंकि परमात्मा की कोई टेक है नहीं सी परमात्मा का कोई उन्होंने तजर्बा नहीं सी उस तरह शुभ कर्म करने वाले सन उच्चे आचरण आचरण वाले सन भले लोग सन फिर उन्होंने एक तरकीब कढ़ी ते महात्मा बुद्ध बुत बनाया ताकि उन्हें बुत्तां वल वेख के सुरती नूं एकाग्र कीता जा ते फिर हौली हौली वह बुत्तां की पूजा करन लग पे बहुत बोधी हो गए हिंदुस्तान में ब्राह्मण नूं फिक्र पै गया कि हिंदुस्तान तो सारा बोधी हो चलिया है फिर ब्राह्मणा ने ठाकर ठाकरां दीयां मूर्तियां बनाईयां देवी देवतियां दीयां मूर्तियां बनाईयां उन्हां अपने आप नूं बचाउण लई बोधियां कोलो ते फिर इन्हां ने ठाकरां दी देवतियां दी उन्हां बुत्तां दी पूजा शुरू कर दित्ती वो जो पत्थर दे बुत्त इन्होंने खुद बनाए उन्होंने इन्होंने नहाना शुरू कर दिता उन्होंने गलों में हार पाने उन्होंने अगे धूप जगाने उन्होंने अगे आरती करनी उन्होंने प्रशादा उन्होंने अगे रखना पर मरदाने उते बुत उते पत्थर सन पत्थर का एक टुकड़ा वो कोई रब थोड़ा सी वो तो पंडित ने आप पत्थर का टुकड़ा एक लिया के घर च रख लिया ते बुत पूजा ते लग पे ते इस तरह लगे कि सब कुछ ही फोका फोका हो गया असली रब किधरे गुआच ही गया असी आखते हैं कि बुत पूजा छड्डो जो तुहाडे विच हीनता का भाव है तुसी मुसलमान दे अगे ਅੱਖੀ ਨਹੀਂ ਪੁੱਟਦੇ, ਇਹ ਛੱਡੋ ਤੇ ਸੁਰਤੀ ਨੂੰ ਉੱਚੀ ਕਰੋ, ਨਾਮ ਜਪੋ, ਸੱਚ ਵਿੱਚ ਆਓ, ਤੁਹਾਡੇ ਅੰਦਰ ਤੁਹਾਡਾ ਅੰਦਰ ਤਕੜਾ ਹੋ, ਤੁਸੀਂ ਜਿਉਂਦੇ ਹੋ ਜਾਓਗੇ, ਤੁਸੀਂ ਜਿਉਂਦਿਆਂ ਵਿੱਚ ਹੋ ਜਾਓਗੇ, ਤੁਸੀਂ ਸੁੱਖ ਪਾਓਗੇ। ਅਤੇ ਮਰਦਾਨੇ ਇਹ ਦਿਲ ਉਸ ਪੱਥਰ ਨਾਲ ਲਾਉਂਦੇ ਹਨ, ਉਸ ਪੱਥਰ ਜਿਸ ਨੂੰ ਇਹ ਠਾਕ ਰੱਖਦੇ ਹਨ। ਉਹ ਤਾਂ ਪੱਥਰ ਹੈ, ਠਾਕਰ ਥੋੜ੍ਹਾ ਹੈ, ਰੱਬ ਥੋੜ੍ਹਾ ਹੈ। ਉਹ ਤਾਂ ਇਹਨਾਂ ਨੇ ਆਪ ਹੀ ਬਾਹਰੋਂ ਪੱਥਰ ਲੈ ਆਉਂਦਾ ਸੀ, ਅਤੇ ਆਪਣਾ ਦਿਲ ਕੋਈ ਪੱਥਰ ਨਹੀਂ ਹੈ, ਰੂਹ ਪੱਥਰ ਨਹੀਂ ਹੈ, ਅੰਦਰ ਪਰਮਾਤਮਾ ਪੱਥਰ ਨਹੀਂ ਹੈ। ਅਸੀਂ ਇਹਨਾਂ ਨੂੰ ਆਖਦੇ ਹਾਂ ਤੁਸੀਂ ਦਿਲ ਨੂੰ ਆਤਮਾ ਨਾਲ ਜੋੜੋ, ਅਤੇ ਜਦੋਂ ਦਿਲ ਆਤਮਾ ਨਾਲ ਜੁੜ ਗਿਆ, ਫਿਰ ਆਤਮਾ ਨੂੰ ਪਰਮਾਤਮਾ ਨਾਲ ਜੋੜੋ, ਜੋ ਸੱਚੀ ਮੁੱਚੀ ਦੇ ਹਨ, ਜੀਂਦੇ ਜਾਗਦੇ ਹਨ, ਧੜਕਦੇ ਹਨ, ਵਜੂਦ ਹੈ, ਅਤੇ ਤੁਸੀਂ ਸੁੱਖ ਪਾਓਗੇ। ਪਰ ਇਹ ਪੱਥਰ ਪੱਥਰ ਪੂਜੀ ਜਾਂਦੇ ਹਨ। ਅਤੇ ਦੂਸਰਾ ਇਹਨਾਂ ਨੂੰ ਇਹ ਹੈ ਕਿ ਫਲਾਣੇ ਨੇ ਕੇਸ ਕਿਉਂ ਰੱਖੇ ਹਨ। ਮਰਦਾਨੇ ਵੇਦਾਂ ਵਿੱਚ ਵੀ ਲਿਖਿਆ ਹੋਇਆ ਹੈ ਕਿ ਪਰਮਾਤਮਾ ਕੇਸਾਂ ਧਾਰ ਰਹੀ ਹੈ, ਅਤੇ ਇਹਨਾਂ ਦੇ ਪੁਰਾਣੇ ਰਿਸ਼ੀ ਮੁਨੀ ਸਾਰੇ ਕੇਸਾਂ ਧਾਰੇ ਹੁੰਦੇ ਸੀ। ਰਾਮ ਕ੍ਰਿਸ਼ਨ ਜੀ ਸਾਰੇ ਬੁੱਧ, ਮਹਾਤਮਾ ਬੁੱਧ ਵੀ ਕੇਸਾਂ ਧਾਰੇ ਸੀ, ਉਹਦੇ ਸਿਰ 'ਤੇ ਜੂੜਾ ਬਣਾਉਂਦੇ ਹਨ। ਪਰ ਜਦੋਂ ਮਹਾਤਮਾ ਬੁੱਧ ਤੋਂ ਬਾਅਦ ਇਹਨਾਂ ਨੇ ਸਰੀਰ ਨੂੰ ਨਫ਼ਰਤ ਕਰਨ ਲੱਗ ਪਏ ਕਿ ਸਰੀਰ ਆਤਮਾ ਕੋਲ ਜਾਣ ਨਹੀਂ ਦਿੰਦਾ, ਸਰੀਰ ਆਪਣੇ ਵੱਲ ਧਿਆਨ ਲਿਆਉਂਦਾ ਹੈ, ਅਤੇ ਇਹਨਾਂ ਨੇ ਸਰੀਰ ਨੂੰ ਕਰੂਪ ਬਣਾਉਣਾ ਸ਼ੁਰੂ ਕਰ ਦਿੱਤਾ, ਸਰੀਰ ਦੇ ਗਹਿਣੇ ਉਤਾਰਨੇ ਸ਼ੁਰੂ ਕਰ ਦਿੱਤੇ, ਸ਼ਿੰਗਾਰ ਉਤਾਰਨੇ ਸ਼ੁਰੂ ਕਰ ਦਿੱਤੇ। ਅਤੇ ਇਹਨਾਂ ਨੇ ਜਾਣਿਆ ਕਿ ਕੇਸ ਵੀ ਸਰੀਰ ਦੇ ਸ਼ਿੰਗਾਰ ਹੈ, ਅਤੇ ਇਹ ਸ਼ਿੰਗਾਰ ਹਟਾ ਦਿਓ ਤਾਂ ਕਿ ਸਰੀਰ ਅਤੇ ਨਿਗਾਹ ਰਹੇ ਹੀ ਨਾ, ਸਿੱਧੀ ਆਤਮਾ 'ਤੇ ਜਾ ਪਵੇ। ਇਹਨਾਂ ਨੇ ਕੇਸ ਰਗੜਵਾ ਦਿੱਤੇ। ਇਸੇ ਕਰਕੇ ਜੀ ਅੱਜ ਵੀ ਜੋ ਦਲਾਈ ਲਾਮਾ ਹੈ, ਬੁੱਧ ਧਰਮ ਦਾ ਜੋ ਪੀਰ, ਉਹ ਵੀ ਹਮੇਸ਼ਾ ਦਾੜੀ ਕੇਸ ਰਗੜਵਾ ਕੇ ਰੱਖਦੇ ਹਨ ਬਿਲਕੁਲ, ਤਾਂ ਕਿ ਸੁਰਤੀ ਨਾ ਰਹੇ ਸਰੀਰ 'ਤੇ। ਅਤੇ ਮਹਾਰਾਜ ਜੀ ਕਹਿੰਦੇ ਕਿ ਫਿਰ ਉਹਨਾਂ ਬੋਧੀ ਭਿੱਖੂਆਂ ਦੀ ਰੀਸ ਕਰਕੇ ਜੋ ਗ੍ਰਿਸਤੀ ਬੋਧੀ ਸਨ, ਉਹਨਾਂ ਨੇ ਵੀ ਸਿਰ ਰਗੜਵਾ ਦਿੱਤੇ, ਅਤੇ ਫਿਰ ਪੰਡਤਾਂ ਨੇ, ਹਿੰਦੂਆਂ ਨੇ ਬੋਧੀਆਂ ਰੱਖ ਲਈਆਂ, ਅਤੇ ਬਾਕੀ ਸਾਰੇ ਕੇਸ ਕਟਾ ਦਿੱਤੇ। ਇਹ ਪਹਿਲਾਂ ਨਹੀਂ ਸਨ ਇਸ ਤਰ੍ਹਾਂ ਹੁੰਦੇ, ਪਹਿਲਾਂ ਸਾਰੇ ਕੇਸਾਂ ਧਾਰੇ ਸਨ। ਇਹ ਕਹਿ ਕੇ ਮਹਾਰਾਜ ਜੀ ਚੁੱਪ ਕਰ ਗਏ। ਦੋਵਾਂ ਨੇ ਸੁਣਿਆ, ਬਾਹਮਣ ਕੁਛ ਨਹੀਂ ਬੋਲਿਆ। ਖੱਤਰੀ ਕਹਿੰਦਾ, ਪੰਡਿਤ ਜੀ ਜੋ ਤੁਸੀਂ ਆਖਦੇ ਹੋ ਨਾ ਕਿ ਇਹਨਾਂ ਨੇ ਮੁਸਲਮਾਨ ਰਬਾਬੀ ਕਿਉਂ ਰੱਖਿਆ ਹੋਇਆ, ਮੈਨੂੰ ਤਾਂ ਹੋਰ ਹੀ ਦਿਸਦਾ ਹੈ। ਕਹਿੰਦਾ, ਤੈਨੂੰ ਕੀ ਦਿਸਦਾ ਹੈ? ਮੈਨੂੰ ਦਿਸਦਾ ਹੈ ਕਿ ਆਪਾਂ ਤਾਂ ਕਹਿੰਦੇ ਰਹਿੰਦੇ ਹਾਂ, ਜਾਣਦੇ ਵੀ ਹਾਂ ਕਿ ਜਿਹੜਾ ਕੋਈ ਹਿੰਦੂ ਮੁਸਲਮਾਨਾਂ ਨਾਲ ਰਚ ਮਿਚ ਗਿਆ ਉਹ ਗਿਆ, ਉਹ ਮੁਸਲਮਾਨ ਹੋ ਹੀ ਜਾਂਦਾ ਹੈ, ਭਾਵੇਂ ਅੱਜ ਹੋ ਜਾਏ ਜਾਂ ਕੱਲ੍ਹ, ਜਿਹੜਾ ਵੀ ਮੁਸਲਮਾਨਾਂ 'ਚ ਬੈਠਣ ਉੱਠਣ ਲੱਗ ਪਿਆ ਉਹ ਹਿੰਦੂ ਮੁਸਲਮਾਨ ਬਣ ਜਾਂਦਾ ਹੈ। ਕਦੇ ਅੱਜ ਤੱਕ ਕੋਈ ਮੁਸਲਮਾਨ ਹਿੰਦੂ ਨਹੀਂ ਬਣਿਆ। ਅਤੇ ਆਹ ਦੇਖ ਪੰਡਿਤ ਜੀ ਅਚੰਬਾ ਗੁਰੂ ਨਾਨਕ ਦੀ ਪ੍ਰਤੱਖ ਸ਼ਕਤੀ ਦਾ ਕਿ ਮੁਸਲਮਾਨ अपना धर्म छड के तो गुरु नानक दे नाल फिरदा है। ये पहली बार हुई तो तू सुनिया है किन्ने पठाना ने सिखी धारण कर ली। ये पहली बार होया है कि किसी मुसलमान ने पठान ने अपना धर्म छड के होर धर्म अपनाया हो। पंडित जी तेनू चंद चढ़िया चंगा नहीं लगता, ये चंदा का चंद है सूरजा का सूरज है। ये प्यार सिखाता है, हमदर्दी सिखाता है, सेवा सिखाता है, परमात्मा ना प्यार पाता है, परमात्मा नू हाथ पवा देता है। इहदा राह ते बहुत उच्चा सुच्चा है। आश्चर्य है कि आदमी अंदर ही नहीं वो बाहर भी अपने नाल जुड़िया हुआ है, सारे ब्रह्मांड विच भरपूर है। अंदर बाहर ते कंधां दे विचकार भी परमात्मा ही परमात्मा है। पर केड्डा आश्चर्य है कि आप भी किड्डे कला वाले हो कि आप फिर भी अपने आप नूं अलग रखे हुए। आप भी किड्डे कला वाले हो, जिहड़ा अंदर भरपूर होवे, बाहर भरपूर होवे, कंधां विच भरपूर होवे, उहदे नालों अलग रहा किस तरह जा सकदा, ते आपां फिर भी अलग हाँ। धारणा पढ़ते हैं जी, ऐतवार तो नवा हफ्ता शुरू होंदा हुंदा है, ते आ हफ्ता शुरू हो गया है, दो हफ्ते होर हैं, आखिरी हफ्ता ते अमृत संचार ते संगत दे दर्शन करदे लंघ जाना है, विच होर एक हफ्ता ही बचता है जी, ते गैर हाजिर नहीं होना, बहुत कीमती समय है। अब धारणा पढ़ते हैं कि परमात्मा जे इस तरह भरपूर है तो फिर भी वो तो किस तरह अलग हाँ, किस तरह अलग हाँ, किवें अलग हाँ। किंज वखरा वजूद जिंदे रखिया नी ओत पोत ओ रमिया। तू ओहदे तो अपने आप नू वखरा किस तरह रख लिया, किंज वखरा वजूद जिंदे रखिया नी ओत पोत ओ रविया। किंज वखरा वजूद जिंदे रखिया नी ओत पोत ओ रविया। ਕਿੰਝ ਵੱਖਰਾ ਵਜੂਦ ਜਿੰਦੇ ਰੱਖਿਆ ਨੀ ਓਤ ਪੋਤਿਓ ਰਵਿਆ ਕਿੰਝ ਵੱਖਰਾ ਵਜੂਦ ਜਿੰਦੇ ਰੱਖਿਆ ਨੀ ਓਤ ਪੋਤਿਓ ਰਵਿਆ ਵੱਖਰਾ ਵਜੂਦ ਜਿੰਦੇ ਰੱਖਿਆ ਨੀ ਓਤ ਪੋਤਿਓ ਰਵਿਆ।